ਗੁਰਮੁਖ ਕੋਟ ਉਧਾਰੇ। ਗੁਰਮੁਖ ਕੋਟ ਉਤਾਰੇ। ਅਸੀਂ ਉੱਪਰ ਦੱਸ ਆਏ ਹਾਂ ਕਿ ਨਵੇਂ ਟੇਰੇ ਤੋਂ ਪਿੱਛੇ ਜਿੱਥੇ ਬਾਹਰੋਂ ਸੰਗਤਾਂ ਦੀ ਆਵਾਜਾਈ ਵਧੀ, ਉੱਥੇ ਬਾਹਰ ਦੇ ਦੀਵਾਨਾਂ ਦਾ ਇੱਕ ਲੜੀਵਾਰ ਸਿਲਸਿਲਾ ਆਰੰਭ ਹੋਇਆ। ਹਰ ਜਗ੍ਹਾ ਦੀਵਾਨ ਪਹਿਲਾਂ ਸੰਤ ਜੀ ਮਹਾਰਾਜ ਇੱਕ ਦੋ ਦਿਨ ਹੀ ਦਿੱਤਾ ਕਰਦੇ ਸਨ, ਪਰ ਇਸ ਗੱਲ ਦੀ ਪਹਿਰ ਸੰਤ ਜੀ ਮਹਾਰਾਜ ਦੇ ਸਤਸੰਗੀ ਤੇ ਵੱਡੇ ਮਹਾਂਪੁਰਖਾਂ ਦੀ ਸੰਗਤ ਤੋਂ ਲਾਭ ਲੈ ਚੁੱਕੇ ਇੱਕ ਸੂਰਮਾ ਸਿੰਘ, ਗਿਆਨੀ ਲਛਮਣ ਸਿੰਘ ਸਨ, ਜਿਨ੍ਹਾਂ ਦੀ ਪ੍ਰੇਰਣਾ ਕਰਕੇ ਸੰਤ ਜੀ ਮਹਾਰਾਜ ਨੇ ਜੀਰਖ ਜਾ ਕੇ ਦਸਮ ਪਾਤਸ਼ਾਹ ਦੇ ਗੁਰਦੁਆਰੇ ਦੀ ਨੀਂਹ ਰੱਖਣੀ ਤੇ ਫਿਰ ਦੀਵਾਨ ਲਗਾਉਣੇ ਹੀ ਮਨਜ਼ੂਰ ਕੀਤੇ ਸਨ। ਇਸ ਸਿੰਘ ਨੇ ਸੰਤ ਜੀ ਮਹਾਰਾਜ ਨੂੰ ਇੱਕ ਸੁਝਾਅ ਦਿੱਤਾ ਸੀ ਕਿ ਅੰਦਰ ਵਸ ਰਹੇ ਧਿਆਨ ਦਾ ਗਿਆਨ ਜੋ ਪਰਮ ਪੁਰਸ਼ਾਂ ਪਾਸੋਂ ਤੁਹਾਨੂੰ ਮਿਲਿਆ ਹੈ, ਸੰਸਾਰ ਨੂੰ ਇਸ ਦਾ ਛੱਟਾ ਦਿਓ। ਇਹ ਕੋਈ ਐਸੀ ਗੱਲ ਤੇ ਹੈ ਨਹੀਂ ਜੋ ਮੁੱਕ ਜਾਵੇਗੀ ਜਾਂ ਫਿਰ ਘਾਟੇ ਵਿੱਚ ਆ ਜਾਵੇਗੀ। ਇਹ ਉਹ ਰਾਜ ਹੈ ਜੋ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਫੁਰਮਾਨ ਅਨੁਸਾਰ ਰਜ ਕੇ ਵਰਤੋਂ ਕਰਕੇ ਤੱਕੋ ਇਹ ਹੋਰ ਵਧਦੀ ਹੋਈ ਅੱਗੇ ਹੀ ਅੱਗੇ ਅਨੰਤ ਤੇ ਅਗਾਹ ਹੁੰਦੀ ਨਜ਼ਰ ਆਵੇਗੀ। ਘਾਟੇ ਵਿੱਚ ਸਦਾ ਉਹੀ ਰਾਸ ਆਉਂਦੀ ਹੈ ਜੋ ਮਾਦੇ ਦੀ ਉਪਜ ਹੈ। ਮਾਦਾ ਘਟਦਾ ਹੈ, ਵਧਦਾ ਹੈ, ਪਰ ਮਾਨਸਿਕ ਦੁਨੀਆਂ ਦਾ ਸੌਦਾ ਹੀ ਵੱਖਰਾ ਹੈ। ਜਦੋਂ ਤੱਕ ਮਨ ਦੀ ਬਿਰਤੀ ਸਾਫ ਨਹੀਂ, ਉਹ ਵੀ ਕਲਪਨਾ ਕਰਕੇ ਸੰਸਿਆ ਦਾ ਹੀ ਰੂਪ ਹੈ, ਤਦੋਂ ਤੱਕ ਉਹ ਨਿਰਾਹੀ ਘਾਟਾ ਹੈ। ਪਰ ਜਦੋਂ ਹੀ ਬੁੱਧੀ ਨੇ ਪਲਟਾ ਖਾ ਲਿਆ, ਉਹ ਵਿਵੇਕ ਦਾ ਰੂਪ ਧਾਰਨ ਕਰ ਲਿਆ, ਸੁਰਤ ਆਤਮ ਵਿਸ਼ੈਣੀ ਹੋ ਗਈ, ਤਦ ਫਿਰ ਚਿੰਤਾ ਕਿਸ ਗੱਲ ਦੀ। ਫਿਰ ਸੰਸਾਰ ਹੀ ਨਾ ਰਿਹਾ ਤੇ ਸੰਸਾਰ ਦੀ ਅਣਹੋਂਦ ਵਿੱਚ ਸੋਚ ਤੇ ਸੰਕਲਪ ਕਿੱਥੇ ਰਹੇਗਾ। ਸੋ ਮਾਨਸਿਕ ਦੁਨੀਆਂ ਅੰਦਰ ਆਤਮ ਵਿਚਾਰ, ਆਤਮ ਚਿੰਤਨ ਤੇ ਫਿਰ ਆਤਮ ਰੂਪ ਹੀ ਹੋ ਕੇ ਰਹਿ ਜਾਂਦਾ ਹੈ। ਸਤ ਸਰੂਪ ਇੱਕ ਮਾਤਰ ਰਾਸ ਹੈ ਜੋ ਸਦਾ ਜਿਉਂਦੀ ਹੈ, ਵਧਦੀ ਹੈ। ਕੋਈ ਚੱਕਰ ਆ ਜਾਵੇ, ਕੋਈ ਵੀ ਸੰਸਾਰੀ ਪਦਾਰਥ ਨਾਲ ਸਫਲ ਹੋ ਜਾਵੇ, ਫਿਰ ਵੀ ਸੱਚ ਨੂੰ ਘਟਾਉਣ ਵਾਲੀ ਕਿਹੜੀ ਸੱਤਾ ਹੈ, ਕਿਹੜੀ ਸੋਚ ਹੈ, ਕਿਹੜਾ ਸੰਸਾਰ ਦਾ ਧਾਰਮਿਕ ਜਾਂ ਫਿਰ ਅਰਥ ਦਾ ਮਸਲਾ ਹੈ ਜੋ ਸਤ ਪਦਾਰਥ ਦੀਆਂ ਕੀਮਤਾਂ ਘਟਾ ਸਕਦਾ ਹੈ। ਸੰਤ ਜੀ ਮਹਾਰਾਜ ਨੇ ਇਸੇ ਹੀ ਸਤ ਪਦਾਰਥ ਤੇ ਚੌਤਰਫੇ ਜੀਵਨ ਨੂੰ ਲਗਾ ਦਿੱਤਾ ਸੀ। ਸਿਮਰਨ ਵਿੱਚ ਸਤ, ਕਰਨੀ ਅੰਦਰ ਪ੍ਰਧਾਨਤਾ ਸਤ ਸਰੂਪ ਦੀ ਹੈ, ਰਹਿਤ ਵੀ ਇੱਕ ਮਾਤਰ ਸਤਨਾਮ ਹੀ ਹੈ। ਕਿਸੇ ਵੀ ਸੱਤਾ ਨੂੰ ਇਹ ਆਗਿਆ ਨਹੀਂ ਕਿ ਉਹ ਸਤ ਸਰੂਪ ਅੰਦਰ ਅਟਲ ਵਿਸ਼ਵਾਸ ਰੱਖਦਿਆਂ ਗਲਤ ਕਾਰਵਾਈ ਕਰੇ। ਸੰਤ ਜੀ ਮਹਾਰਾਜ ਦਾ ਕੋਈ ਸੇਵਕ ਗੰਡੇ ਤਵੀਤ ਤੇ ਮੰਤਰਾਂ ਤੋਂ ਲੋਕਾਂ ਦੀਆਂ ਬਿਮਾਰੀਆਂ ਨਹੀਂ ਹਟਾਉਂਦਾ। ਸੰਤ ਜੀ ਮਹਾਰਾਜ ਦੀ ਆਗਿਆ ਸੀ ਕਿ ਸਰੀਰ ਪੰਜ ਭੂਤਕ ਹੈ, ਤੱਤਾਂ ਦੀ ਘਾਟ ਤੇ ਕਿਸੇ ਇੱਕ ਤੱਤ ਦੀ ਘਾਟ ਦਾ ਨਾਮ ਬਿਮਾਰੀ ਹੈ। ਜਿਸ ਤਰ੍ਹਾਂ ਅੰਤਰ ਆਤਮਾ ਕਿਸੇ ਸੋਚ ਦਾ ਇਲਾਜ ਅਭਿਆਸ ਹੈ, ਫਿਰ ਆਤਮ ਚਿੰਤਨ ਤੇ ਦੂਸਰੇ ਵੱਡੇ ਮਹਾਂਪੁਰਖਾਂ ਦੀ ਸੰਗਤ ਤੇ ਸਤ ਸੰਗਤ ਦਾ ਵਿਚਾਰ ਹੈ, ਉਸੇ ਹੀ ਤਰ੍ਹਾਂ ਸਰੀਰ ਦੀ ਸੇਵਾ ਸੰਭਾਲ ਵੀ ਜ਼ਰੂਰੀ ਹੈ। ਜਿਸ ਸਰੀਰ ਰਾਹੀਂ ਤੁਸਾਂ ਆਤਮ ਚਿੰਤਨ ਤੇ ਆਤਮ ਸਾਧਨ ਕਰਨਾ ਹੈ, ਉਹ ਸਰੀਰ ਸੰਭਾਲਿਆ ਨਾ ਜਾਵੇ ਤਦ ਉਹ ਜਾਂ ਤਾਂ ਅਜੀਬ ਰੋਗਾਂ ਦਾ ਸ਼ਿਕਾਰ ਹੋ ਜਾਵੇਗਾ, ਤੇ ਜੇਕਰ ਉਸ ਨੂੰ ਹਰ ਪ੍ਰਕਾਰ ਦੀ ਖੁੱਲ ਖੁਰਾਕ ਵਿਸ਼ਿਆਂ ਅੰਦਰ ਦਿੱਤੀ ਜਾਵੇ ਤਦ ਵੀ ਉਹ ਮਹਾਕਲੇਸ਼ ਤੇ ਉਪਦਰਵੀ ਹੋ ਕੇ ਸਤ ਦੇ ਰਾਹ ਤੋਂ ਭਟਕ ਹੀ ਨਹੀਂ ਜਾਵੇਗਾ, ਸਗੋਂ ਰਸਾਤਲ ਤੇ ਰਾਹ ਤੇ ਪੈ ਕੇ ਸਤਿਆਨਾਸ਼ੀ ਹੋ ਜਾਵੇਗਾ। ਸੰਤ ਜੀ ਮਹਾਰਾਜ ਦੀ ਆਗਿਆ ਸੀ ਜੋ ਉਹ ਸਦਾ ਆਪਣੇ ਵਿਚਾਰਾਂ ਵਿੱਚੋਂ ਪੇਸ਼ ਕਰਦੇ ਸਨ, ਸੰਜਮ ਸਹਿਤ ਜੀਵਨ ਗੁਜ਼ਾਰੋ, ਵਿਵਹਾਰ ਸਖਤਤਾ ਦਾ ਕਰੋ, ਫਿਰ ਹਿਰਦੇ ਅੰਦਰ ਸਦਾ ਵਸ ਰਹੀ ਆਤਮ ਸਰੂਪ ਆਤਮਾ ਨੂੰ ਪ੍ਰਤੱਖ ਤੱਕੋ, ਸਿਮਰਨ ਇਤਨਾ ਦ੍ਰਿੜ ਕਰੋ ਕਿ ਹਰ ਸਮੇਂ ਹਮੇਸ਼ਾ ਇੱਕ ਰਸ ਸਤ ਸੱਤਾ ਪ੍ਰਤੱਖ ਤੇ ਵਰਤਦੀ ਨਜ਼ਰ ਆਵੇ, ਹਰ ਸਮੇਂ ਨਿਜ ਰੂਪ ਹੀ ਨਜ਼ਰ ਆਵੇ। ਆਪ ਜੀ ਦਾ ਨਿਸ਼ਚਾ ਹੈ ਕਿ ਜੇਕਰ ਸੱਚ ਪੱਲੇ ਹੋਵੇ ਜਾਂ ਫਿਰ ਹਿਰਦੇ ਅੰਦਰ ਸੱਚ ਦੀ ਕੋਈ ਕਣੀ ਪੁਰਬਲੇ ਜਨਮ ਦੇ ਸੰਜੋਗ ਵਸ ਹੀ ਹੋਵੇ, ਉਹ ਜੇਕਰ ਗਣਕਾ ਬਣ ਕੇ ਕਿਸੇ ਦੁਆਰੇ ਦੀ ਸ਼ੋਭਾ ਵੀ ਹੈ, ਸਰੀਰ ਵੇਚ ਤੇ ਜੀਵਨ ਨਿਰਵਾਹ ਕਰਦੀ ਹੈ, ਪਰ ਕਰਮ ਸੰਜੋਗ ਜ਼ਰੂਰ ਹੀ ਕਿਸੇ ਸਤਪੁਰਖ ਸੰਤ ਨੂੰ ਉਸ ਦੇ ਦਰਵਾਜ਼ੇ ਪੁਜਾ ਹੀ ਦੇਵੇਗਾ। ਜੋ ਅੰਤਰ ਆਤਮਾ ਦੀ ਜਾਗ੍ਰਿਤੀ ਨੂੰ ਉਜਾਗਰ ਕਰਨ ਹਿਤ ਕੋਈ ਤੋਤਾ ਕੋਈ ਬਹਾਨਾ ਲੱਭ ਕੇ ਉਸ ਦੇ ਕਲਿਆਣ ਦਾ ਕਾਰਨ ਹੋ ਸਕਦਾ ਹੈ। ਆਪ ਜੀ ਇਹ ਨਿਸ਼ਚਾ ਰੱਖਦੇ ਸਨ ਕਿ ਸਿੱਖ ਸਤਿਗੁਰ ਵਿੱਚ ਜਿਸ ਕਿਸਮ ਦੀ ਭਾਵਨਾ ਕਰੇਗਾ, ਸਤਿਗੁਰ ਦੀ ਮਿਹਰ ਉਸ ਦੀ ਆਤਮਾ ਦੀ ਪਵਿੱਤਰਤਾ ਦੇ ਸ਼ਬਦ ਦੀ ਆਰਾਧਨਾ ਪਿੱਛੋਂ ਸ਼ਬਦ ਸੁਰਤ ਤੇ ਜੋਤ ਤੇ ਸੁਰਤੀ ਦੀ ਸਥਿਤੀ ਇੱਕ ਸਥਾਨ ਪਰ ਪਰਪੱਕ ਹੋਣ ਉਪਰੰਤ ਸੇਵਕ ਵੀ ਉਸੇ ਹੀ ਸਰੂਪ ਵਿੱਚ ਹੋਵੇਗਾ ਜਿਸ ਤਰ੍ਹਾਂ ਉਹ ਗੁਰਦੇਵ ਨੂੰ ਤੱਕਦਾ ਹੈ। ਇਸ ਲਈ ਪ੍ਰਮਾਣ ਵਿੱਚੋਂ ਬਾਬਾ ਬੁੱਢਾ ਜੀ ਦਾ ਕਥਨ ਕੀਤਾ ਕਰਦੇ ਸਨ ਕਿ ਉਹਨਾਂ ਸਤਿਗੁਰੂ ਜੀ ਨੂੰ ਇੱਕ ਪਰਮ ਮਹਾਂਪੁਰਖ ਦੇ ਰੂਪ ਵਿੱਚ ਤੱਕਿਆ ਤੇ ਇਹੀ ਗੱਲ ਉਹਨਾਂ ਗੁਰੂ ਅੰਗਦ ਸਾਹਿਬ ਜੀ ਦੇ ਸਾਹਮਣੇ ਪ੍ਰਗਟ ਕੀਤੀ ਕਿ ਮੈਂ ਗੁਰਦੇਵ ਨੂੰ ਪਾਵਨ ਮਹਾਂਪੁਰਸ਼ ਕਰਕੇ ਜਾਤਾ ਸੀ। ਸੋ ਗੁਰਦੇਵ ਨੇ ਹੱਸ ਕੇ ਫਰਮਾਇਆ, ਤੁਸਾਂ ਸਤਿਗੁਰਾਂ ਦੀ ਸੇਵਾ ਤੇ ਆਰਾਧਨਾ ਜੋ ਸਮਝ ਕੇ ਕੀਤੀ, ਤੁਸੀਂ ਆਪ ਉਹੀ ਰੂਪ ਹੋ ਗਏ। ਫਿਰ ਬਾਬਾ ਜੀ ਨੇ ਸਤਿਗੁਰਾਂ ਨੂੰ ਪੁੱਛਿਆ, ਤੁਸੀਂ ਸਤਿਗੁਰੂ ਜੀ ਨੂੰ ਕੀ ਜਾਣਿਆ ਸੀ? ਤਦ ਗੁਰਦੇਵ ਨੇ ਸਿਰ ਨੀਵਾਂ ਕਰਕੇ ਫਰਮਾਇਆ, ਬਾਬਾ ਜੀ ਤੁਸੀਂ ਮਹਾਂਪੁਰਖ ਹੋ, ਤੁਸਾਂ ਮੇਰੇ ਗੁਰਦੇਵ ਦੀ ਸੰਗਤ ਤੇ ਦਰਸ਼ਨ ਬਹੁਤ ਹੀ ਨਜ਼ਦੀਕ ਤੋਂ ਕੀਤੇ ਹਨ, ਪਰ ਮੈਂ ਜਦੋਂ ਪਹਿਲੇ ਦਿਨ ਹੀ ਸਤਿਗੁਰਾਂ ਦੇ ਸਾਹਮਣੇ ਗਿਆ ਤਦ ਉਹ ਪ੍ਰਤੱਖ ਪਾਰਬ੍ਰਹਮ ਪਰਮੇਸ਼ਰ ਦੇ ਰੂਪ ਵਿੱਚ ਨਜ਼ਰ ਆਏ ਸਨ। ਇਹੀ ਮੇਰਾ ਨਿਸ਼ਚਾ ਸੀ, ਇਹੀ ਜਾਣ ਕੇ ਮੈਂ ਉਹਨਾਂ ਦੀ ਸੇਵਾ ਤੇ ਆਰਾਧਨਾ ਕਰਦਾ ਸਾਂ। ਉਹ ਸਰਵ ਵਿਆਪੀ ਪਰਮ ਬ੍ਰਹਮ ਦਾ ਰੂਪ ਪਰਮੇਸ਼ਰ ਰੂਪ ਸਨ। ਬਾਬਾ ਬੁੱਢਾ ਜੀ ਨੇ ਸਿਰ ਨੀਵਾਂ ਕਰਕੇ ਕਿਹਾ, ਸਤ ਹੈ ਗੁਰਦੇਵ। ਫਿਰ ਸਤਿਗੁਰਾਂ ਨੇ ਉਹੀ ਰੂਪ ਜਿਸ ਦੀ ਤੁਸੀਂ ਆਰਾਧਨਾ ਕੀਤੀ ਆਪ ਜੀ ਨੂੰ ਦੇ ਦਿੱਤਾ, ਤੁਸੀਂ ਪਰਮੇਸ਼ਰ ਰੂਪ ਗੁਰੂ ਪਰਮੇਸ਼ਰ ਬਣ ਗਏ। ਸੰਤ ਜੀ ਮਹਾਰਾਜ ਦਾ ਇਹ ਉਪਦੇਸ਼ ਇਤਨਾ ਆਕਰਸ਼ਣ ਸੀ ਕਿ ਉਹ ਜਦੋਂ ਵੀ ਇਸ ਰੂਪ ਦੇ ਇੱਕ ਮਾਤਰ ਉੱਚੀ ਆਤਮ ਕਥਾ ਦਾ ਵਰਣਨ ਕਰਦੇ ਸਨ ਤਦ ਉਹ ਪ੍ਰਤੀਤ ਦਿੰਦਾ ਸੀ ਕਿ ਉਹ ਆਪ ਹੀ ਉਸੇ ਹੀ ਰੂਪ ਵਿੱਚ ਅਭੇਦ ਹੁੰਦੇ ਜਾ ਰਹੇ ਹਨ। ਉਹ ਇੱਕ ਐਸੀ ਜੋਤ ਹੋ ਕੇ ਸਾਹਮਣੇ ਬੈਠਦੇ ਸਨ ਕਿ ਸੰਗਤ ਵਿੱਚ ਇੱਕਦਮ ਸੁਨ ਅਵਸਥਾ ਵਾਪਰ ਜਾਂਦੀ ਸੀ। ਚੋਹੀ ਪਾਸੀ ਸਤ ਸਰੂਪ ਸਤ ਕਰਨੀ ਦੀ ਪਹਿਰੇਦਾਰੀ ਹੁੰਦੀ ਸੀ। ਹਰ ਪਾਸੇ ਨਾਮ ਦੀ ਧੁਨ ਵਰਸਦੀ ਸੀ। ਹਰ ਪਾਸੇ ਇੱਕਦਮ ਸੰਨਾਟਾ ਹੋਣ ਦੇ ਬਾਵਜੂਦ ਇੱਕ ਜਾਗਰਤ, ਇੱਕ ਉੱਚੀ ਲਗਨ, ਇੱਕ ਖਿੱਚ, ਇੱਕ ਟਿਕਾਓ ਵਿੱਚ ਇੱਕ ਲਹਿਰ ਜਿਹੀ ਚਲਦੀ ਹੋਈ ਦਿਸਦੀ ਸੀ ਜੋ ਸ਼ਾਂਤ ਸਵੱਛ ਤੇ ਇਤਨੀ ਪ੍ਰਭਾਵਿਤ ਹੁੰਦੀ ਸੀ ਕਿ ਮਨ ਇੱਕ ਟਕ ਤੱਕਦੇ ਹੀ ਰਹਿਣ ਨੂੰ ਜੀ ਕਰਦਾ ਸੀ। ਸੁਰਤੀ ਦਾ ਇਹ ਹਾਲ ਹੁੰਦਾ ਸੀ ਕਿ ਉਹ ਬਦੋ ਬਦੀ ਸ਼ਬਦ ਨੂੰ ਆਪਣੇ ਅੰਦਰ ਵਸਾਈ ਜਾਂਦੀ ਸੀ। ਨਾਸਤਕ ਤੇ ਮਾਦਾ ਪ੍ਰਸਤ ਵੀ ਇਸ ਸਮੇਂ ਸੰਗਤ ਵਿੱਚ ਹੋਣ ਤੱਕ ਆਸਤਕ ਦੇ ਇਸ ਆਤਮ ਜੋਤ ਤੇ ਪੁਜਾਰੀ ਹੋ ਜਾਂਦੇ ਸਨ। ਸੰਤ ਈਸਰ ਸਿੰਘ ਜੀ ਆਪਣੇ ਅੰਦਰ ਇੱਕ ਮਹਾਨ ਪ੍ਰਵਾਹ ਤੇ ਹੜ ਦੇ ਜਲ ਵਾਂਗ ਇੱਕ ਅਲੋਕਕ ਸ਼ਕਤੀ ਰੱਖਣ ਹਾਰ ਸਨ। ਵਿਚਾਰਾਂ ਵਿੱਚ ਇੱਕ ਜੋਰ ਸੀ, ਉਚਾਰਨ ਅੰਦਰ ਸਤ ਦੀ ਪ੍ਰਧਾਨਤਾ ਤੇ ਹਰ ਕਿਸੇ ਦੀ ਆਤਮਾ ਨੂੰ ਪ੍ਰੇਰਣਾ ਦੇਣ ਦੀ ਸ਼ਕਤੀ ਸੀ। ਵੱਡੇ ਤੋਂ ਵੱਡੇ ਵਿਅਕਤੀ ਨੂੰ ਵੀ ਜੇਕਰ ਕੋਈ ਸੱਚੀ ਗੱਲ ਕਹਿਣ ਦੀ ਸਮਰੱਥਾ ਤੇ ਤਾੜਨਾ ਕਰ ਸਕਣ ਦੀ ਮਹਾਨ ਹਿੰਮਤ ਰੱਖਦਾ ਹੈ ਤਦ ਉਹ ਸੰਤ ਈਸ਼ਰ ਸਿੰਘ ਜੀ ਹੀ ਸਨ, ਕਿਉਂਕਿ ਉਹਨਾਂ ਨੂੰ ਕਿਸੇ ਦੀ ਕੋਈ ਗਰਜ ਨਹੀਂ ਸੀ। ਸੋ ਸਤਿਗੁਰ ਨਾਨਕ ਮਹਾਰਾਜ ਦੀ ਸਿੱਖੀ ਦਾ ਇਹ ਚਮਕਦਾ ਸਿਤਾਰਾ ਆਪਣੀ ਰੋਸ਼ਨੀ ਰਾਹੀਂ ਸ਼ੁਭ ਪ੍ਰਭਾਵ ਦਾ ਸੰਦੇਸ਼ ਸੰਸਾਰ ਨੂੰ ਦਿੰਦਾ ਸੀ, ਜਿਸ ਅੰਦਰ ਬਾਕੀਆਂ ਦੀ ਘਾਟ ਹੈ। ਆਤਮ ਦੀ ਪੂਜਾ ਰਾਹੀਂ ਮਨੁੱਖੀ ਘਾਟਾਂ ਨੂੰ ਇੱਕ ਸਾਰਤਾ ਰਾਹੀਂ ਪਧਰਤਾ ਪਰ ਲਿਆਉਣ ਦਾ ਸੁਝਾਉ ਹੈ। ਸਤ ਰਾਹੀਂ ਕੂੜ ਕੁਸ਼ਤ ਦੇ ਟਿੱਬੇ ਹੁੰਝਣ ਦਾ ਉਪਰਾਲਾ ਹੈ, ਜਿਸ ਅੰਦਰ ਕੋਈ ਤਸ਼ੱਦਦ ਤੇ ਧੱਕਾ ਨਹੀਂ, ਸਗੋਂ ਮਨ ਦੀ ਬਦਲੀ ਰਾਹੀਂ ਨਿਜ਼ਾਮ ਦਾ ਇਨਕਲਾਬ ਹੈ। ਉਹ ਸੰਸਾਰ ਦੇ ਸੁਧਾਰ ਦਾ ਸਾਧਨ ਇਤਨਾ ਸੁਖੈਨ ਦੱਸਦੇ ਸਨ ਕਿ ਕੋਈ ਹੱਠ ਯੋਗ ਕਰਨ ਦੀ ਲੋੜ ਹੀ ਨਹੀਂ। ਸੇਵਾ ਰਾਹੀਂ ਹੱਥਾਂ ਦਾ ਸੁਧਾਰ ਕਰਨਾ ਲੋੜੀਂਦਾ ਹੈ। ਮਨੋਬਿਰਤੀਆਂ ਨੂੰ ਇਕਾਗਰ ਕਰਨ ਦੀ ਹਿੱਤ ਉਹ ਸਾਧਨ ਕੀਰਤਨ ਦਾ ਬਿਆਨ ਕਰਦੇ ਹਨ। ਉਹ ਕਿਹਾ ਕਰਦੇ ਸਨ, ਹੱਥਾਂ ਕਰਕੇ ਕਿਰਤ ਕਰੋ, ਸੇਵਾ ਰਾਹੀਂ ਹੱਥਾਂ ਨੂੰ ਪਵਿੱਤਰ ਕਰੋ। ਉਹ ਇੱਕ ਨੌਜਵਾਨ ਦਾ ਪ੍ਰਮਾਣ ਦਿੱਤਾ ਕਰਦੇ ਸਨ ਕਿ ਸ਼੍ਰੀ ਕਲਗੀਧਰ ਪਾਤਸ਼ਾਹ ਨੇ ਇੱਕ ਵਾਰੀ ਜਲ ਮੰਗਿਆ। ਇੱਕ ਨੌ ਉਮਰ ਕਿਸ਼ੋਰ ਅਵਸਥਾ ਦਾ ਮਾਲਕ ਜਿਸ ਦੇ ਅੰਗ ਅਤਿ ਸੂਖਮ ਸਨ, ਜਲ ਲੈ ਕੇ ਹਾਜ਼ਰ ਹੋ ਗਿਆ। ਗੁਰਦੇਵ ਨੇ ਇਹ ਜਲ ਰੋੜ ਦਿੱਤਾ ਤੇ ਕਿਹਾ ਕਿ ਮੈਂ ਕਿਸੇ ਰੋਗੀ ਕੋੜੀ ਤੇ ਸਮਾਜ ਤੋਂ ਛੇਕੇ ਹੋਏ ਮਨੁੱਖ ਦੇ ਹੱਥੋਂ ਪਾਣੀ ਕਿਵੇਂ ਪੀ ਸਕਦਾ ਹਾਂ। ਇਹ ਨੌਜਵਾਨ ਰੋ ਪਿਆ ਤੇ ਇਸ ਨੇ ਸੇਵਾ ਕਬੂਲ ਨਾ ਹੋਣ ਬਾਰੇ ਪੁੱਛਿਆ। ਜਦੋਂ ਕਿ ਉਹ ਅਰੋਗ ਹੈ, ਸਰੀਰ ਕਰਕੇ ਸਵੱਛ ਹੈ, ਤਦ ਗੁਰਦੇਵ ਨੇ ਫੁਰਮਾਇਆ ਸੀ, ਇਸ ਨੌਜਵਾਨ ਨੇ ਅੱਜ ਤੋਂ ਪਹਿਲਾਂ ਕਦੇ ਹੱਥੀ ਪਾਣੀ ਨਹੀਂ ਪੀਤਾ, ਕਦੇ ਮਾਂ ਬਾਪ ਦੀ ਸੇਵਾ ਨਹੀਂ ਕੀਤੀ, ਸੰਗਤ ਦੀ ਸੇਵਾ ਕਰਕੇ ਆਤਮਾ ਨੂੰ ਸੁਚੇਤ ਕਰਨ ਦਾ ਯਤਨ ਨਹੀਂ ਕੀਤਾ। ਅਸਲ ਵਿੱਚ ਇਹ ਮੁਰਦਾਰ ਹੈ ਜੋ ਹੱਥਾਂ ਪੈਰਾਂ ਕਰਕੇ ਸਤ ਸੰਗ ਵਿੱਚ ਨਹੀਂ ਆਉਂਦਾ, ਜੋ ਸੇਵਾ ਰਾਹੀਂ ਹੱਥ ਪੈਰ ਪਵਿੱਤਰ ਨਹੀਂ ਕਰਦਾ, ਉਹ ਹੱਥ ਪੈਰ ਤ੍ਰਿਗ ਹਨ। ਜੋ ਅੱਖਾਂ ਕਰਕੇ ਪਰਾਈ ਵਸਤੂਆਂ ਤੱਕਦਾ ਹੈ, ਭਾਵੇਂ ਉਹ ਇਸਤਰੀਆਂ ਹਨ ਜਾਂ ਫਿਰ ਧਨ, ਉਹ ਨੇਤਰਹੀਨ ਹੈ ਜੋ ਸਿਰ ਸਤਿਗੁਰੂ ਦੇ ਸਤਪੁਰਖਾਂ ਅੱਗੇ ਨਹੀਂ ਝੁਕਦਾ, ਜੋ ਸਿਰ ਸਤ ਅਸਤ ਦਾ ਨਿਰਣਾ ਕਰਕੇ ਸਤ ਮਾਰਗ ਨੂੰ ਗ੍ਰਹਿਣ ਕਰਨ ਵਿੱਚ ਮਨੁੱਖ ਦੀ ਅਗਵਾਈ ਨਹੀਂ ਕਰਦਾ, ਉਹ ਸਿਰ ਹੀ ਕੱਟ ਦੇਣ ਯੋਗ ਹੈ। ਸੋ ਮਹਾਂਪੁਰਖ ਇਸ ਤੋਂ ਕੇਵਲ ਇੱਕੋ ਹੀ ਗੱਲ ਪਰ ਸੰਗਤ ਨੂੰ ਖੜਾ ਕਰਦੇ ਸਨ ਕਿ ਸਾਡਾ ਸਮਾਜ ਮਨੁੱਖ ਦੀ ਉੱਚਤਾ ਕਰਕੇ ਹੀ ਉੱਚਾ ਹੋ ਸਕਦਾ ਹੈ, ਪਰ ਨੀਵੀਂ ਕਮਾਈ, ਨੀਵੀਂ ਸੋਚਧਾਰਾ ਤੇ ਨੀਚ ਵਿਚਾਰ ਮਨੁੱਖ ਸਮਾਜ ਨੂੰ ਅਧੋਗਤੀ ਦੇ ਰਸਤੇ ਪਰ ਚਲਾ ਕੇ ਇਕਦਮ ਉਸ ਨੂੰ ਖੂਹ ਵਿੱਚ ਸੁੱਟ ਦੇਣਗੇ। ਸੋ ਸਤਿਗੁਰਾਂ ਦੀ ਆਗਿਆ ਹੈ ਕਿ ਹਰ ਮਨੁੱਖ ਸਰੀਰ ਨੂੰ ਸੇਵਾ ਤਾਰਨ ਤੇ ਮਾਰਗ ਰਾਹੀਂ ਇੱਕ ਸਤ ਸਰੂਪ ਵਿੱਚ ਲਿਵਲੀਨ ਕਰਨ ਦਾ ਉਪਰਾਲਾ ਕਰੇ। ਇਹੀ ਮਾਰਗ ਹੈ ਜਿਸ ਪਰ ਚੱਲ ਕੇ ਤੁਸੀਂ ਇਸ ਦੁਨੀਆਂ ਨੂੰ ਸੁਖੀ ਤੇ ਪਰਲੋਕ ਨੂੰ ਸੁਹਿਲਾ ਬਣਾ ਸਕਦੇ ਹੋ। ਸਤ ਸੰਗਤ ਤੁਹਾਡੀ ਸਹਾਇਤਾ ਕਰਦੀ ਹੈ ਕਿ ਤੁਸੀਂ ਸਤ ਨੂੰ ਗ੍ਰਹਿਣ ਕਰਨ ਦਾ ਉਪਰਾਲਾ ਕਰੋ। ਸੰਤ ਇਸ ਮਾਰਗ ਨੂੰ ਗ੍ਰਹਿਣ ਕਰਨ ਵਿੱਚ ਸਹਾਈ ਹੋ ਸਕਦੇ ਹਨ। ਉਹ ਗਣਕਾ ਪਾਪਣ ਤੋਂ ਦੇਵਗਣ ਬਣਾਉਣ ਨੂੰ ਸਮਰੱਥ ਹਨ।